ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਰੇ ਜਨ ਉਥਾਰ ਦੱਬੇ ਉਹ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸੱਚ ਮਨ ਸ਼ਬਦ ਧਿਆਏ ਮਹਲਾ ਤੀਜਾ ਸ਼ਬਦ ਰੱਤੇ ਹੋਮੈ ਗਈ ਸੁਭਾਵੰਤੀ ਨਾਰ ਪਿਰ ਕਾ ਭਾਣੈ ਸਦਾ ਚੱਲੈ ਤਾਂ ਬਨਿਆ ਸੀਗਾਰ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਰ ਪਿਆ ਨਾਰ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਨ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿਨ ਕਾ ਦਰਸ਼ਨ ਨਾ ਕਰਹੋ ਪਾਪਿਸਤ ਹਤਿਆਰੀ ਉਹੇ ਘਰ ਘਰ ਫਿਰਹੇ ਕਸੁਦ ਮਨ ਜਿਉ ਧਰ ਕਟ ਨਾਰੀ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲੋ ਸਤਗੁਰ ਦਇਆ ਕਰ ਗੁਰ ਕੋ ਬਲਿਹਾਰੀ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ हार मिलो सतगुर दया कर गुर को बलिहारी वाहेगुरु जी का खालसा वाहेगुरु जी की फतेह
वाहेगुरु साहिब जीओ डिठे सबे थाव नहीं तुद जेहिया बद हो पुरख विदाते तू सोहिया वसदी सगन अपार अनूप रामदासपुर हरहां नानक कसमल जाहे नाय रामदास सार तेरी शरण मेरे दीन दयाला सुख सागर मेरे गुर गोपाला कर कृपा नानक गुण गावे राखो शर्म असाड़ी जियो गरीब नवाज सतगुरु दीन दुनिया दे पातशाह धन गुरु ग्रंथ साहिब सच्चे पातशाह जी दे चरणा विच जुड़ बैठे सत्कारयोग गुरु खालसा साध संगत जीओ गुरु अर्जन देव पातशाह जी द्वारा अस्थापित कीते हुए अस्थान गुरुद्वारा मंजी साहिब विखे जिथे महाराज सच्चे पातशाह जी सरोवर की सेवा कराउण दे वक्त इथे दीवान सजाया करदे सन इस अस्थान ते अज अमृत वेले धन गुरु रामदास सच्चे पातशाह जी दे दर ते जो बचन फुरमान आया है उस दी विचार करन अते सुनन वास्ते आपां सतगुरु जी दी शरण विच आए हां। भाई साहब जी ने आप जी नूं अज श्री हरिमंदर साहब विच आया होया श्री मुख वाक सरवण कराया। ये बचन सोरठ की वार विच गुरु रामदास जी दियां पौड़ियां हन और बाकी दे श्लोक ज़्यादातर तीजे पातशाह दे गुरु अमरदास महाराज जी दे हन। कुछ श्लोक पहले पातशाह दे हन। इस वार विच सच्चे पातशाह जी ने पौड़ी शब्द का अर्थ ही यह हुंदा है कि जिदे उत्ते चढ़ के आपां किसे उच्चे थां ते जाने सलोक हमेशा उदों समझ आउणगे पहलां सानू पौड़ी वाले पासिओं तुरना पएगा सलोकां दी समझ बाद विच आएगी क्योंकि सलोक छत है ते पौड़ी विच उस सलोक तक जाण दा रस्ता है। जिवें कि सलोक लफज का अर्थ भी यह है सस्से का अर्थ है सुंदर लोक का अर्थ है दुनिया उस वैगुरू दा देश जेड़ा बड़ा ही सुंदर है उदे तक इस पौड़ी दे राही आपां पहुंच सकने। इसे तरह जपजी साहब दियां 38 पौड़ियां जिन्हां ते सिख दी सुरती चढ़दी चढ़दी जिद्दन सलोक ते जांदी है ते उस थां ते फिर महाराज ने अखीर ते सलोक रखिया है। उत्थे भावें सारियां वारां विच सलोक उत्ते ने पर जपजी साहब विच सलोक सब तों पिछे है। उह समझाउण वास्ते है, पहुंचना सलोक तक है, वसीला पौड़ियां ने। ते इस थां ते जिथे आप जी बैठे हो ਇਹ ਥਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਦੁਨੀਆ ਦੀ ਹੱਦ ਹੈ, ਇੱਥੋਂ ਪਰਮਾਤਮਾ ਦਾ ਦੇਸ਼ ਸ਼ੁਰੂ ਹੁੰਦਾ ਹੈ। ਸਾਧ ਸੰਗਤ ਕੀ ਹੈ? ਸਾਧ ਸੰਗਤ ਪਰਮਾਤਮਾ ਦਾ ਅਤੇ ਦੁਨੀਆ ਦਾ ਬਾਰਡਰ ਹੈ, ਸਰਹੱਦ ਹੈ। ਜਿਸ ਸਰਹੱਦ 'ਤੇ ਖਲੋ ਕੇ ਸੰਸਾਰ ਵੀ ਦਿਸਦਾ ਹੈ, ਜਿਸ ਸਰਹੱਦ 'ਤੇ ਖਲੋ ਕੇ ਪਰਮਾਤਮਾ ਦਾ ਦੇਸ਼ ਵੀ ਨਜ਼ਰ ਆਉਂਦਾ ਹੈ। ਪਰ ਹਾਂ, ਜੇ ਅਸੀਂ ਉਹ ਮਨ ਲੈ ਕੇ ਆਵਾਂਗੇ ਇੱਥੋਂ ਦੁਨੀਆ ਵੀ ਦਿਸੀ ਜਾਏਗੀ, ਸੰਗਤ ਵਿੱਚ ਬਵਾਂਗੇ। ਜੇ ਖਿਆਲ ਦੁਨੀਆ ਦੇ ਨੇ ਤੇ ਇਸ ਦੀਵਾਨ ਵਿੱਚੋਂ ਦੁਨੀਆ ਹੀ ਦਿਸਣੀ ਹੈ, ਪਰ ਜਿੱਦਣ ਖਿਆਲ ਬਦਲ ਜਾਣਗੇ ਇੱਥੋਂ ਸੱਚਖੰਡ ਦਾ ਨਜ਼ਾਰਾ ਨਜ਼ਰ ਆਏਗਾ। ਸਾਧ ਸੰਗਤ ਸੱਚਖੰਡ ਹੈ, ਜਾਏ ਝਰੋਖਾ ਖੋਲ੍ਹੇ ਵਾਰੀ। ਕਹਿਣ ਲੱਗੇ ਇਸ ਥਾਂ 'ਤੇ ਆ ਕੇ ਉਹ ਵਾਰੀ ਖੋਲ੍ਹਣ ਦਾ ਯਤਨ ਕਰ ਆਪਣੇ ਮਨ ਦਾ, ਬਿਲਕੁਲ ਇਹਦੇ ਅਗਲੇ ਪਾਸੇ ਸੱਚਖੰਡ ਹੈ। ਸੱਚਖੰਡ ਉਹ ਜਾਏਗਾ, ਇੱਥੋਂ ਤਾਂ ਸਿਰਫ ਲਭਾਏਮਾਨ ਹੋਇਆ ਜਾ ਸਕਦਾ, ਇੱਥੋਂ ਤਾਂ ਸਿਰਫ ਆਪਾਂ ਦ੍ਰਿਸ਼ ਵੇਖ ਸਕਦੇ ਹਾਂ ਸੱਚਖੰਡ ਦੇ। ਪਹੁੰਚਣਾ ਉਹਦੇ ਤੋਂ ਬਾਅਦ ਏ, ਜਿੱਦਣ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਜੀਵਨ ਰੂਪੀ ਕਾਗਜ਼ 'ਤੇ ਮੋਹਰ ਲਾ ਦਿੱਤੀ ਬਈ ਤੂੰ ਇਸ ਹੱਦ ਨੂੰ ਪਾਰ ਕਰ ਸਕਣਾ। ਜਿਵੇਂ ਆਪਾਂ ਬਾਰਡਰ 'ਤੇ ਖਲੋ ਕੇ, ਹੱਦ 'ਤੇ ਖਲੋ ਕੇ ਪਾਕਿਸਤਾਨ ਵੇਖ ਸਕਦੇ ਹਾਂ, ਉਹ ਥਾਂ ਵੀ ਬਣਿਆ ਜਿੱਥੋਂ ਗੁਰੂ ਬਾਬਾ ਜੀ ਦਾ ਕਰਤਾਰਪੁਰ ਸਾਹਿਬ ਨਜ਼ਰ ਆਉਂਦਾ ਸਰਹੱਦ 'ਤੇ ਖਲੋ ਕੇ। ਪਰ ਅਸੀਂ ਹੱਦ 'ਤੇ ਖਲੋ ਕੇ ਵਾਪਸ ਕਿਉਂ ਮੁੜ ਜਾਂਦੇ ਹਾਂ? ਕਿਉਂਕਿ ਸਾਡੇ ਕੋਲ ਉਸ ਦੇਸ਼ ਦਾ ਕਾਗਜ਼ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਸਾਧ ਸੰਗਤ ਸੱਚਖੰਡ ਹੈ, ਇਹ ਇੱਕ ਅਵੈਸੀ ਹੈ ਪਰਮਾਤਮਾ ਦੇ ਦੇਸ਼ ਵਿੱਚ ਜਾਣ ਦੀ। ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਫਾਈਲ ਦੇ ਜ਼ਿੰਦਗੀ ਦੀ, ਜੋ ਕੁਝ ਤੂੰ ਜ਼ਿੰਦਗੀ ਵਿੱਚ ਕਮਾਇਆ ਲੁਕਾ ਕੇ ਨਾ ਰੱਖੀ। ਅਰਦਾਸ ਦਾ ਮਤਲਬ ਇਹ ਹੈ, ਚੰਗਾ ਕੀਤਾ ਉਹ ਘੱਟ ਕਹੀਂ, ਮਾੜਾ ਕੀਤਾ ਉਹਦੀ ਅਰਦਾਸ ਜ਼ਿਆਦਾ ਕਰ, ਤਾਂ ਕਿ ਤੇਰੀ ਜ਼ਿੰਦਗੀ ਦੀ ਸਲੇਟ ਗੁਰੂ ਦੇ ਸਾਹਮਣੇ ਆਵੇ। ਹੋ ਸਕਦਾ ਤੂੰ ਇਮਾਨਦਾਰੀ ਨਾਲ ਪੇਸ਼ਕਾਰੀ ਕਰ ਦਿੱਤੀ, ਅਤੇ ਜਿਹੜਾ ਬੜੀ ਇਮਾਨਦਾਰੀ ਨਾਲ ਪੇਸ਼ਕਾਰੀ ਕਰਦਾ, ਬਸ ਗੁਰੂ ਨੂੰ ਐਸੇ ਸਰੀਰ ਦੀ ਲੋੜ ਹੁੰਦੀ ਹੈ ਜਿਹਦਾ ਮਨ ਭਾਵੇਂ ਸਾਫ਼ ਨਾ ਹੋਵੇ, ਜਿਹਦੀ ਨੀਅਤ ਸਾਫ਼ ਹੋਵੇ। ਇਹ ਦੋ ਚੀਜ਼ਾਂ ਨੇ, ਇੱਕ ਨੀਅਤ, ਇੱਕ ਮਨ। ਮਨ ਹੋਰ ਚੀਜ਼ ਹੈ, ਮਨ ਵੱਖਰੀ ਚੀਜ਼ ਹੈ। ਮਨ ਤੇ ਐਂਡ 'ਤੇ ਜਾ ਕੇ ਸਾਫ਼ ਹੁੰਦਾ ਹੈ। ਜਦੋਂ ਮਨੁੱਖ ਅਕਾਲ ਪੁਰਖ ਦੇ ਦੇਸ਼ ਵਿੱਚ ਪੂਰੀ ਤਰ੍ਹਾਂ ਛਲਾਂਗ ਮਾਰ ਦਿੰਦਾ, ਛਾਲ ਮਾਰ ਦਿੰਦਾ, ਮਨ ਤੇ ਸਾਫ਼ ਉੱਥੇ ਹੋਵੇਗਾ। ਇੱਥੇ ਤਾਂ ਅਜੇ ਨੀਅਤ ਲੈ ਕੇ ਆ ਜਾਏ, ਮੈਲ ਭਾਵੇਂ ਕਿੰਨੀ ਹੋਵੇ, ਸਤਿਗੁਰੂ ਨੂੰ ਸ਼ੁੱਧ ਨੀਅਤ ਵਾਲਾ ਸਿੱਖ ਚਾਹੀਦਾ। ਇਸ ਤਰ੍ਹਾਂ ਦਾ ਸਿੱਖ ਨਹੀਂ ਚਾਹੀਦਾ ਜਿਹੜਾ ਕਹੇ ਮੈਂ ਤੇ ਪਹਿਲਾਂ ਪਾਪ ਧੋਣੇ ਨੇ ਤੇ ਫਿਰ ਗੁਰਦੁਆਰੇ ਆਉਣਾ। ਸਤਿਗੁਰੂ ਕਹਿੰਦੇ ਫਿਰ ਮੇਰੇ ਕੋਲ ਲੈਣ ਕੀ ਆਇਆ? ਧੋਬੀ ਕੋਲ ਤੇ ਉਹ ਹੀ ਆਉਂਦਾ ਨਾ ਜਿਹਦੇ ਕੱਪੜੇ ਮੈਲੇ ਨੇ, ਪਰ ਇਹ ਲੁਕਾਏ ਨਾ। ਇਸ ਕਰਕੇ ਇਸ ਸ਼ਬਦ ਦੇ ਨਾਲ ਵੀ ਆਪਾਂ ਜੁੜਨਾ ਹੈ, ਕਿਸ ਸੰਬੰਧ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ। ਪੌੜੀ ਦੇ ਵਿੱਚ ਮਹਾਰਾਜ ਨੇ ਇੱਕ ਸ਼ਬਦ ਵਰਤਿਆ, ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ ਹੈ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ। ਗੋਪਿਆ ਸ਼ਬਦ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਿਸੇ ਚੀਜ਼ ਨੂੰ ਲੁਕਾ ਲੈਣਾ। ਗੋਪਿਆ ਸ਼ਬਦ ਗੁਪਤ ਜਿਹੜਾ ਸ਼ਬਦ ਹੈ, ਉਹਦੇ ਅਰਥ ਵੀ ਇਹ ਬਣਦੇ ਨੇ ਵੀ ਫਲਾਣਾ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੈ ਭਾਉ। ਕਿਸੇ ਚੀਜ਼ ਨੂੰ ਗੁਪਤ ਕਰ ਲੈਣਾ। ਜਿਨ੍ਹਾਂ ਨੇ ਇਹਦੇ ਵਿੱਚ ਦੋ ਭਾਵ ਨੇ, ਇੱਕ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਕੋਲ ਆਇਆ ਤੇ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਗੁਪਤ ਨਾ ਕਰੀ, ਗੁਰੂ ਦੇ ਸਾਹਮਣੇ ਪ੍ਰਗਟ ਕਰ ਦੇ। ਜੋ ਕੁਝ ਕਰਕੇ ਆਇਆ ਨਾ 24 ਘੰਟਿਆਂ ਦੇ ਵਿੱਚ, ਗੁਪਤ ਨਾ ਕਰਿਆ ਕਰ, ਲੁਕਾਇਆ ਨਾ ਕਰ, ਸਭ ਕੁਝ ਕਿਹਾ ਕਰ। ਜਿੱਥੇ ਮਾੜਾ ਕੀਤਾ ਉਹ ਵੀ ਕਹਿ ਤੇ ਜੋ ਚੰਗਾ ਕੀਤਾ ਉਹ ਵੀ ਕਹਿ। ਜੇ ਤੂੰ ਗੁਪਤ ਕਰ ਲਿਆ ਤੇ ਇਹਦੇ ਦਰ ਤੇ ਨਰ ਬੁਰਿਆਰੀ ਦੀ ਉਪਾਧੀ ਤੈਨੂੰ ਮਿਲ ਜਾਏਗੀ। ਜੇ ਤੂੰ ਆਪਣੇ ਆਪ ਨੂੰ ਗੁਪਤ ਕੀਤਾ, ਆਪਣੇ ਆਪ ਨੂੰ ਲੁਕਾਇਆ, ਫਿਰ ਇੱਥੇ ਤੇਰਾ ਦੱਸ ਪਾਰ ਉਤਾਰਾ ਕਿਵੇਂ ਹੋਏਗਾ? ਨਹੀਂ, ਸਤਿਗੁਰੂ ਨੂੰ ਸਾਰਾ ਕੁਝ ਦੱਸਣਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਤੇਰੇ ਦਿਲ ਵਿੱਚ ਜੋ ਵਰਤਦਾ ਪਿਆ ਉਹ ਸਾਰਾ ਕੁਝ ਸਤਿਗੁਰੂ ਦੇ ਅੱਗੇ ਦੱਸ। ਇੱਥੇ ਇਹ ਨਾ ਕੰਮ ਕਰੀ ਵੀ ਤੂੰ ਛਾਨਣੀ ਲਾ ਲਵੇਂ, ਮਾੜਾ ਮਾੜਾ ਪਾਸੇ ਕਰ ਲੈ ਤੇ ਚੰਗਾ ਚੰਗਾ ਗੁਰੂ ਨੂੰ ਦੱਸ ਦੇ। ਤੂੰ ਕਵੇਂ ਮੈਂ ਤੇ ਪੰਜ ਬਾਣੀਆਂ ਪੜ੍ਹ ਕੇ ਆਇਆ ਤੇ ਜਿਹੜੇ ਪੰਜ ਝੂਠ ਬੋਲ ਕੇ ਆਇਆ ਉਹਨਾਂ ਨੂੰ ਪਾਸੇ ਕਰਦੇ, ਫਿਰ ਤੇ ਗੱਲ ਅਧੂਰੀ ਹੋ ਜਾਏਗੀ। ਬਰਾਬਰ ਦੱਸ ਦੇ। ਇੱਕ ਤੇ ਗੁਰੂ ਗੋਪਿਆ ਦਾ ਅਰਥ ਇਹ ਹੈ ਆਪਣੇ ਆਪ ਨੂੰ ਗੁਰੂ ਦੇ ਅੱਗੇ ਗੁਪਤ ਕਰਨਾ, ਆਪਣੇ ਆਪ ਨੂੰ ਗੁਰੂ ਦੇ ਅੱਗੇ ਲੁਕਾ ਕੇ ਰੱਖਣਾ। ਇੱਕ ਦੂਜੀ ਗੱਲ ਮੈਂ ਬੇਨਤੀ ਕਰਾਂ, ਜਿਨ੍ਹਾਂ ਲੋਕਾਂ ਨੇ ਆਪਣੇ ਸਵਾਰਥ ਵਾਸਤੇ, ਆਪਣੇ ਫਰੇਬ ਵਾਸਤੇ, ਆਪਣੇ ਮਨ ਨੂੰ ਹਉਮੈ ਦੇ ਵਸ ਹੋ ਕੇ ਗੁਰੂ ਕਾ ਉਪਦੇਸ਼ ਪੜਿਆ, ਇਹ ਦੂਜਾ ਅਰਥ ਸਾਡੇ ਤੇ ਲਾਗੂ ਹੁੰਦਾ ਜਿਹੜੇ ਅਸੀਂ ਮਾਈਕ ਵਿੱਚ ਬੋਲਨੇ ਆ। ਸਾਹਿਬ ਕਹਿੰਦੇ ਨੇ ਵੇਖੀ ਇਹ ਬੰਦੇ ਦੇ ਮਨ ਦੀ ਬੜੀ ਸ਼ਾਤਰਤਾ ਹੈ ਕਿ ਜੋ ਕੁਝ ਗੁਰੂ ਕਵੇ ਕਿਤੇ ਉਹਦਾ ਆਪਣੇ ਮਨ ਦੇ ਅਨੁਸਾਰ ਅਰਥ ਨਾ ਕਰਨਾ ਸ਼ੁਰੂ ਕਰ ਦੇ, ਜਾਂ ਲਹਿਰ ਦੇ ਪਿੱਛੇ ਲੱਗ ਕੇ ਚਾਰ ਬੰਦੇ ਕੁਝ ਕਹਿੰਦੇ ਹੋਣ ਤੇ ਆਪਣੇ ਗੁਰੂ ਦੀ ਗੱਲ ਨੂੰ ਬਦਲ ਕੇ ਨਾ ਕਹੀਂ। ਇਹ ਉਹ ਗੁਰੂ ਹੈ ਜਿਨੇ ਤੱਤੀ ਤਵੀ ਤੇ ਪੈਰ ਰੱਖ ਦਿੱਤੇ ਸਨ ਪਰ ਸ਼ਬਦ ਨਹੀਂ ਸਨ ਬਦਲੇ। ਹੁਣ ਤੂੰ ਵੇਖ ਤੇਰੇ ਵਿੱਚ ਕਿੰਨੀ ਕੁ ਪ੍ਰੋੜਤਾ ਹੈ, ਤੂੰ ਕਿੰਨੀ ਕੁ ਸਥਿਰਤਾ ਰੱਖਣਾ ਕਿ ਜੋ ਕੁਝ ਸਤਿਗੁਰੂ ਨੇ ਕਿਹਾ ਉਹਨੂੰ ਬਦਲ ਤੇ ਨਹੀਂ ਰਿਹਾ ਕਿਤੇ। ਰਾਮ ਰਾਏ ਨੇ ਇੱਕ ਹੀ ਤੁੱਕ ਬਦਲੀ ਸੀ ਨਾ, ਤੇ ਪਿਤਾ ਗੁਰੂ ਨੇ ਕਿਹਾ ਸੀ ਰਾਮ ਰਾਏ ਹੈ ਤੇ ਪੁੱਤਰ, ਜਾ ਜਿੱਧਰ ਥਾਂ ਲੱਭਦੇ ਚਲਾ ਜਾ, ਮੇਰੇ ਮੱਥੇ ਨਾ ਲੱਗੀ। ਤੇ ਹੁਣ ਅਸੀਂ ਜੇ ਉਹ ਕੰਮ ਕਰਾਂਗੇ ਧਿਆਨ ਦੇਣਾ, ਜਦੋਂ ਅਸੀਂ ਗੁਰੂ ਕੇ ਉਪਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕਰਨੇ ਆ ਹਰ ਰੋਜ਼। ਖੈਰ ਮੈਂ ਇਸ ਪਾਸੇ ਅੰਮ੍ਰਿਤ ਵੇਲੇ ਆਪ ਆਨੰਦ ਲੈਣ ਲਈ ਆਇਓ ਤੇ ਸਾਡੇ ਵਿੱਚ ਇਹ ਧੂੜ ਉਡਾਉਣ ਵਾਲਿਆਂ ਦੀ ਹੁਣ ਕੋਈ ਕਮੀ ਨਹੀਂ ਰਹਿ ਗਈ, ਜਿਹੜੇ ਹਰ ਰੋਜ਼ ਨਿੱਤ ਨਵੇਂ ਸੂਰਜ ਗੁਰੂ ਕੀ ਬਾਣੀ ਦੇ ਅਰਥ ਆਪਣੇ ਬੈਡਰੂਮ ਵਿੱਚ ਬਹਿ ਕੇ ਕਰੀ ਜਾ ਰਹੇ ਨੇ। ਜਿਹੜਾ ਜੋ ਮੂੰਹ ਆਉਂਦਾ ਹੈ, ਜੋ ਉਹਨਾਂ ਦਾ ਖਿਆਲ ਆਉਂਦਾ, ਕੋਈ ਭੈ ਨਹੀਂ, ਕੋਈ ਅਦਬ ਨਹੀਂ, ਕਦੀ ਡਰ ਹੀ ਨਹੀਂ ਆਇਆ ਉਹ ਮਨਾ। ਸਤਿਗੁਰੂ ਨੇ 230 ਸਾਲ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਇਹਦੇ ਵਿੱਚ ਜੋ ਕੁਝ ਲਿਖਿਆ ਸੋਧਤ ਸੋਧਤ ਸੋਧ ਵਿਚਾਰਾ, ਇਹਦੇ ਵਿੱਚ 3-4 ਵਾਰੀ ਸੋਧ ਕੇ ਲਿਖਿਆ ਤੇ ਤੂੰ ਅਲਪੱਗ ਜਿਹਾ ਜੀਵ 4 ਕੁ ਕਿਤਾਬਾਂ ਪੜ੍ਹ ਕੇ 2 ਕੁ ਸਾਲ ਦਾ ਕੋਰਸ ਕਰਕੇ ਤੇ ਤੂੰ ਮਾਲਕ ਬਣ ਕੇ ਬਹਿ ਗਿਆ ਸਾਰੇ ਅਰਥਾਂ ਦਾ? ਕਦੀ ਕਿਸੇ ਕੋਲ ਬਹਿ ਕੇ, ਜੇ ਤੂੰ ਬਹਿ ਕੇ ਸੁਣੇ ਕਿਸੇ ਦੀ, ਤੈਨੂੰ ਪਤਾ ਲੱਗੇ ਕਿਤਾਬਾਂ ਵਿੱਚੋਂ ਇਲਮ ਨਹੀਂ ਲੱਭਦੇ? ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ, ਉਹ ਕਹਿੰਦੇ ਨੇ ਪੋਥੀਆਂ ਫੋਲਿਆਂ ਇਲਮ ਨਾ ਲੱਭਦੇ, ਬੰਦੇ ਪੜ੍ਹਨੇ ਸਿੱਖ ਲੈ। ਬੰਦਿਆਂ ਨੂੰ ਪੜਿਆ ਕਰ, ਬੰਦਿਆਂ ਦੇ ਵਿੱਚ ਬੜਾ ਕੁਝ ਲਿਖਿਆ ਹੋਇਆ, ਲੋਕਾਂ ਦੇ ਵਿੱਚ ਬੜਾ ਕੁਝ ਲਿਖਿਆ। ਇਹ ਦੂਜਾ ਸੁਚੇਤ ਸਾਨੂੰ ਕੀਤਾ, ਜੇ ਅਦਬ ਨਾ ਰਹੇ ਸਾਧ ਸੰਗਤ ਜੀ ਗਿਆਨ ਨਹੀਂ ਹੋ ਸਕਦਾ। ਸਿੱਖੀ ਦਾ ਗਿਆਨ ਅਦਬ ਵਿੱਚੋਂ ਪੈਦਾ ਹੁੰਦਾ ਹੈ, ਨਾ ਕਿ ਕਿਸੇ ਸੰਸਾਰਕ ਚਤੁਰਾਈ ਦੇ ਵਿੱਚੋਂ ਪੈਦਾ ਹੁੰਦਾ। ਮੈਨੂੰ ਇੱਕ ਛੋਟੀ ਜਿਹੀ 2 ਮਿੰਟ ਦੀ ਗੱਲ ਚੇਤੇ ਆਈ ਹੈ, ਇੱਕ ਸਿੱਖ ਦਾ ਜ਼ਿਕਰ ਬਹੁਤ ਪਿਆਰਾ, ਉਹ ਮੈਨੂੰ ਭੁੱਲਦਾ ਨਹੀਂ। ਮੈਂ 2 ਮਿੰਟ ਵਿੱਚ ਕਹਿ ਕੇ ਫਿਰ ਸ਼ਬਦਾਂ ਵੱਲ ਆ ਜਾਵਾਂਗਾ। ਅਦਬ ਹੀ ਸਿੱਖੀ ਦਾ ਬੇਸ ਹੈ, ਅਦਬ ਸਤਿਕਾਰ ਭਾਵਨਾ, ਗਿਆਨ ਉਹਦੇ ਤੋਂ ਬਾਅਦ ਆਉਂਦਾ, ਉਹ ਗਿਆਨ ਜਿਉਂਦਾ ਹੁੰਦਾ, ਇਹ ਗਿਆਨ ਰਬੜਦਾ ਜਿਹੜਾ ਅਸੀਂ ਸਿੱਧਾ ਸਿੱਖਦੇ ਹਾਂ। ਸਿੱਖੀ ਸਾਡੇ ਵਿੱਚ ਹੁੰਦੀ ਨਹੀਂ, ਭਾਵਨਾ ਸਾਡੇ ਵਿੱਚ ਹੁੰਦੀ ਨਹੀਂ, ਨਿਤਨੇਮ ਸਾਡੇ ਵਿੱਚ ਹੁੰਦਾ ਨਹੀਂ। ਅਸੀਂ ਸਕੂਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰਮਤ ਨੂੰ, ਉਦੋਂ ਭੁੱਲ ਜਾਂਦੇ ਹਾਂ। ਸਕੂਲ ਗੁਰਮਤ ਬਾਅਦ ਵਿੱਚ ਹੈ ਤੇ ਸੇਵਾ ਇਹ ਪਹਿਲਾਂ ਹੈ। ਇੱਕ ਸਿੱਖ ਦਾ ਜ਼ਿਕਰ ਆਉਂਦਾ, ਅਦਬ ਕੀ ਹੈ? ਬਾਬਾ ਫਰੀਦ ਸਾਹਿਬ ਤੇ ਇਹ ਕਹਿੰਦੇ ਨੇ, ਜੇ ਤੂੰ ਖੁਦਾ ਦੇ ਰਸਤੇ ਦਾ ਪੰਧ ਮੁਕਾਉਣਾ, ਉੱਥੇ ਪੈਰਾਂ ਨਾਲ ਤੁਰ ਕੇ ਕੋਈ ਨਹੀਂ ਉਗਿਆ, ਪੈਰ ਉੱਥੇ ਕੰਮ ਹੀ ਨਹੀਂ ਦਿੰਦੇ। ਜੇ ਤੂੰ ਉੱਥੇ ਤੁਰਨਾ ਤੇ ਸਿਰ ਦੇ ਭਾਰ ਤੈਨੂੰ ਤੁਰਨਾ ਪਏਗਾ, ਸਿਰ ਜ਼ਮੀਨ ਤੇ ਲਾ ਕੇ ਤੁਰਨਾ ਪਏਗਾ। ਇਹ ਅਰਥ ਨੇ, ਇਹਦੇ ਭਾਵ ਅਰਥ ਅਗਲੇ ਨੇ, ਮੈਂ ਬੇਨਤੀ ਕਰ ਦਿਆਂਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਮੇਰਾ ਸਰੀਰ ਤੇਰੇ ਇਸ਼ਕ ਵਿੱਚ, ਤੇਰੇ ਪਿਆਰ ਵਿੱਚ ਐ ਖੁਦਾ, ਅੰਦਰੋਂ ਇਸ ਤਰ੍ਹਾਂ ਬਲਦਾ ਪਿਆ ਜਿਵੇਂ ਤੰਦੂਰ ਤਪਦਾ। ਇਹ ਤਾਂ ਇਸ਼ਕ ਹੋਵੇਗਾ ਜੇ ਤੰਦੂਰ ਵਾਂਗੂ ਜੀਵਨ ਤਪੇਗਾ ਪਰਮਾਤਮਾ ਵਾਸਤੇ। ਸਾਹਿਬ ਕਹਿੰਦੇ ਨੇ ਕਿ ਤਨ ਤਪੈ ਤੰਦੂਰ ਜਿਉ ਬਾਲਣ ਹੱਡ ਬਲਨ, ਕਹਿਣ ਲੱਗੇ ਪੈਰੀ ਥੱਕਾਂ ਪੈਰ ਮੇਰੇ ਹੁਣ ਥੱਕ ਗਏ ਨੇ, ਪੈਰਾਂ ਨਾਲ ਤੇਰੇ ਘਰ ਵੱਲ ਆਏ ਨਹੀਂ ਜਾਂਦਾ। ਪੈਰੀ ਥੱਕਾਂ ਸਿਰ ਜੁਲਾਂ, ਜੁਲਾਂ ਦਾ ਅਰਥ ਹੈ ਤੁਰਨਾ, ਜਿਹੜੀ ਇਹ ਲਹਿੰਦੇ ਪੰਜਾਬ ਦੀ ਬੋਲੀ ਏ। ਹੁਣ ਲਹਿੰਦਾ ਪੰਜਾਬ ਸਾਨੂੰ ਕਹਿਣਾ ਪੈਂਦਾ, ਪੰਜਾਬ ਲਹਿੰਦਾ ਤੇ ਚੜ੍ਹਦਾ ਨਹੀਂ, ਪੰਜਾਬ ਪੰਜਾਬ ਹੀ ਏ, ਪਰ ਸਾਨੂੰ ਪੰਜਾਬ ਭੁੱਲ ਗਿਆ। ਸਾਨੂੰ ਚੇਤਾ ਹੀ ਨਹੀਂ ਕਿਸੇ ਰਹਿਣ ਦਿੱਤਾ ਵੀ ਤੁਸੀਂ ਪੰਜਾਬੀ ਹੋ, ਤੁਹਾਡਾ ਕੋਈ ਪੰਜਾਬ ਸੀ, ਤੁਸੀਂ ਪੰਜਾਬ ਵਾਲੇ ਹੋ। ਇਹ ਖਿਆਲ ਸਾਡੇ ਦਿਮਾਗ ਵਿੱਚੋਂ ਡਿਲੀਟ ਕਰ ਦਿੱਤਾ ਗਿਆ। ਉਸ ਪੰਜਾਬ ਦੀ ਮਿੱਠੀ ਭਾਸ਼ਾ ਹੈ ਜਿਹਦੇ ਵਿੱਚ ਤੁਰਨ ਨੂੰ ਜੁਲਣਾ ਕਹਿੰਦੇ ਨੇ, ਜੁਲਣਾ ਦਾ ਮਤਲਬ ਤੁਰਨਾ। ਉਹ ਕਹਿੰਦੇ ਨੇ ਪੈਰੀ ਥੱਕਾਂ ਸਿਰ ਜੁਲਾਂ, ਮੈਂ ਸਿਰ ਦੇ ਪਰਨੇ ਯਾਨੀ ਕਿ ਸਿਰ ਭੂਏ ਤੇ ਲਾ ਕੇ ਤੁਰਨਾ, ਜੇ ਮੂੰਹ ਪਿਰੀ ਮਿਲਨ, ਜੇ ਮੇਰਾ ਪਰਮਾਤਮਾ ਮੈਨੂੰ ਮਿਲ ਪਏ। ਇੱਥੇ ਸਿਰ ਤੇ ਪੈਰ, ਸਿਰ ਜ਼ਮੀਨ ਤੇ ਲਾਉਣ ਦਾ ਅਰਥ ਕੀ ਹੈ? ਇੱਥੇ ਪੈਰ ਜ਼ਮੀਨ, ਸਿਰ ਜ਼ਮੀਨ ਤੇ ਲਾਉਣ ਦਾ ਅਰਥ ਕੀ ਹੈ? ਸਿਰ ਲਾਉਣ ਦਾ ਮਤਲਬ ਹੈ ਮਤ ਗੁਰੂ ਦੇ ਅੱਗੇ ਝੁਕਾ ਕੇ ਤੁਰਨਾ, ਮਤ ਗੁਰੂ ਨੂੰ ਸੌਂਪ ਕੇ ਤੁਰਨਾ। ਇੱਕ ਸਿੱਖ ਜਦੋਂ ਸੱਚੇ ਪਾਤਸ਼ਾਹ ਜੀ ਇੱਧਰ ਬਰਨਾਲਾ ਸਾਈਡ ਤੇ ਗਏ ਨੇ, ਇੱਕ ਅਸਥਾਨ ਬਣਿਆ ਹੋਇਆ ਗੁਰਦੁਆਰਾ, ਅਜੇ ਵੀ ਛੋਟਾ ਜਿਹਾ ਗੁਰਦੁਆਰਾ, ਉੱਥੇ ਕਿਸੇ ਸੱਪ ਦਾ ਮਹਾਰਾਜ ਨੇ ਉਧਾਰ ਕੀਤਾ ਸੀ। ਇੱਥੇ ਜਦੋਂ ਰਹਿੰਦੇ ਸਨ ਤੇ ਇੱਕ ਸਿੱਖ ਬੜੀ ਦੂਰੋਂ ਆਉਂਦਾ, ਦਰਸ਼ਨ ਕੀਤੇ, ਗਰੀਬ ਸਿੱਖ ਸੀ, ਕੱਪੜੇ ਪਾਟੇ ਹੋਏ ਤੇ ਤੁਰਦਾ ਸੀ, ਪੈਰੀ ਜੁੱਤੀ ਵੀ ਕੋਈ ਨਹੀਂ, ਪੈਰੀ ਜੁੱਤੀ ਵਰਗੇ ਬਣ ਗਏ ਸਨ ਤੁਰ ਤੁਰ ਕੇ ਠੰਡ ਵਿੱਚ, ਪਰ ਪਿਆਰ ਬੜਾ ਸੀ, ਅੰਦਰੋਂ ਸਿੱਧਾ ਬੜਾ ਸੀ। ਜਦੋਂ ਆਇਆ ਨਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਨੂੰ ਬਾਹਰ ਚੱਲੇ ਸੀ ਸੈਰ ਕਰਨ ਵਾਸਤੇ, ਤੇ ਸਤਿਗੁਰੂ ਦੇ ਦਰਸ਼ਨ ਕੀਤੇ ਰੱਜ ਕੇ, ਤੇ ਸਿੱਖ ਨੂੰ ਕਹਿੰਦੇ ਸਿੱਖਾ ਤੂੰ ਇੱਥੇ ਜਲ ਪਾਣੀ ਛੱਕ ਤੇ ਅਸੀਂ ਥੋੜ੍ਹਾ ਜਿਹਾ ਗੇੜਾ ਕੱਢ ਕੇ ਆਈਏ। ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਐਡੀ ਦੂਰੋਂ ਆਇਆ ਤੇ ਆਉਂਦਿਆਂ ਸਾਰ ਤੁਸੀਂ ਮੇਰੇ ਤੋਂ ਦੂਰ ਤੁਰ ਜਾਓ, ਜੇ ਤੁਸੀਂ ਇਜਾਜ਼ਤ ਦਿਓ ਮੈਂ ਤੁਹਾਡੇ ਨਾਲ ਜਾ ਸਕਣਾ। ਮਹਾਰਾਜ ਕਹਿੰਦੇ ਗੁਰੂ ਕੇ ਸਿੰਘਾਂ ਘੋੜਾ ਨਹੀਂ ਹੋਰ ਕੋਈ, ਸਾਰੇ ਸਿੰਘ ਘੋੜਿਆਂ ਤੇ ਨੇ, ਤੂੰ ਤੁਰਦਾ ਕਿਵੇਂ ਜਾਏਗਾ? ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਪਿੱਛੇ ਭੱਜ ਕੇ ਤੁਰ ਲਾਂਗਾ, ਮੈਨੂੰ ਨਾਲ ਜਾਣ ਦੀ ਆਦਤ, ਇਜਾਜ਼ਤ ਦਿਓ। ਜਦੋਂ ਹਜ਼ੂਰ ਨੇ ਇਜਾਜ਼ਤ ਦੇ ਦਿੱਤੀ ਤੇ ਸਾਹਿਬ ਤੁਰੇ ਤੇ ਸਿੱਖ ਪਿੱਛੇ ਭੱਜਦਾ, ਘੋੜੇ ਦੇ ਪਿੱਛੇ ਭੱਜੀ ਜਾਂਦਾ। ਮਾਲਵੇ ਦਾ ਇਲਾਕਾ ਸੀ, ਕੰਡੇ ਤੇ ਝਾੜੀਆਂ ਸਨ। ਜਦੋਂ ਅੱਧਾ ਕੁ ਮੀਲ ਗਏ ਨਾ ਤੇ ਕਲਗੀਆਂ ਵਾਲੇ ਨੇ ਘੋੜਾ ਰੋਕ ਲਿਆ, ਘੋੜਾ ਰੋਕ ਕੇ ਪਿੱਛੇ ਵੇਖ ਕੇ ਸਿੱਖ ਦੇ ਪੈਰਾਂ ਵੱਲ ਵਹਿੰਦੇ ਨੇ, ਸਿੱਖ ਦੇ ਪੈਰ ਕੰਡੇ ਵੱਜ ਵੱਜ ਕੇ ਲਹੂ ਲਵਾਣ ਹੋਏ ਪਏ ਨੇ, ਪਰ ਭੱਜੀ ਜਾਂਦਾ। ਮਹਾਰਾਜ ਕਹਿੰਦੇ ਤੇਰੇ ਪੈਰ ਲਹੂ ਲਵਾਣ ਹੋ ਗਏ ਨੇ, ਤੂੰ ਭੱਜਣਾ ਪਿਆ, ਰੁਕ ਗਏ। ਕਿਉਂਕਿ ਸਾਧ ਸੰਗਤ ਜੀ, ਜੇ ਆਪਾਂ ਗੁਰੂ ਨੂੰ ਗੁਰੂ ਸਮਝਦੇ ਹਾਂ ਤੇ ਗੁਰੂ ਸਾਡੇ ਨਾਲ ਮਾਂ ਵਾਲਾ ਵਰਤਾਵ ਕਰਦਾ, ਕੰਡਾ ਸਿੱਖ ਨੂੰ ਚੁੱਭਦਾ ਤੇ ਦਰਦ ਗੁਰੂ ਨੂੰ ਹੁੰਦੀ ਹੈ। ਇਹ ਗੁਰੂ ਤੇ ਇਸ ਲਈ ਗੁਰੂ ਨੂੰ ਮਾਤਾ ਕਿਹਾ ਗਿਆ। ਮਾਤਾ ਦਾ ਮਤਲਬ ਸਾਹਿਬ ਤੇ ਕਹਿੰਦੇ ਤੂੰ ਮੇਰਾ ਪੁੱਤਰ ਬਣ ਜਾ, ਮੈਨੂੰ ਮਾਂ ਸਮਝ ਲੈ। ਤੇ ਪੁੱਤਰ ਕਦੀ ਮਾਂ ਅੱਗੇ ਅਰਦਾਸ ਕਰਦਾ ਵੀ ਮੈਨੂੰ ਆਹ ਦੁੱਖ ਹੈ ਤੇ ਆਹ ਦੁੱਖ, ਮਾਂ ਨੂੰ ਫਿਕਰ ਹੁੰਦਾ। ਉਹ ਅਜੇ ਗਰਮੀ ਹੁੰਦੀ ਹੈ, ਠੰਡ ਸ਼ੁਰੂ ਹੋਣ ਲੱਗਦੀ ਹੈ ਤੇ ਉਹ ਪਹਿਲਾਂ ਹੀ ਕਹਿੰਦੀ ਹੈ ਬੇਟਾ ਠੰਡ ਆਉਣ ਵਾਲੀ ਹੈ, ਤੇਰੇ ਕੱਪੜੇ ਗਰਮ ਕੋਈ ਨਹੀਂ, ਜਾਂ ਲੈ ਕੇ ਆ ਜਾਂ ਮੈਂ ਤੇਰੇ ਬਣਾ ਦੇਣੀ। ਇਹ ਮਾਂ ਨੂੰ ਫਿਕਰ, ਪਰ ਪੁੱਤਰ ਬਣਨਾ ਔਖਾ ਬੜਾ। ਇਹ ਗੱਲਾਂ ਹੋਰ ਨੇ, ਜਿਹੜਾ ਪੁੱਤਰ ਬਣ ਗਿਆ, ਕਲਗੀਆਂ ਵਾਲੇ ਨੇ ਘੋੜਾ ਰੋਕਿਆ ਤੇ ਘੋੜਾ ਰੋਕ ਕੇ ਕਹਿੰਦੇ ਪਿਆਰ ਵਿੱਚ ਆ ਗਏ, ਸਿੱਖ ਦੇ ਪੈਰ ਨੰਗੇ ਨੇ, ਕੰਡੇ ਵੱਜ ਕੇ ਲਹੂ ਵਗਦਾ ਹੈ, ਤੇ ਸਤਿਗੁਰੂ ਨੇ ਕਿ ਆਪਣੇ ਪੈਰ ਵਿੱਚੋਂ ਜੋੜਾ ਲਾ ਦਿੱਤਾ। ਕਹਿਣ ਲੱਗੇ ਸਿੱਖਾ ਮੈਂ ਤੇ ਘੋੜੇ ਤੇ ਹਾਂ, ਮੈਨੂੰ ਤੇ ਕੰਡਾ ਵੱਜਣਾ ਨਹੀਂ, ਆ ਮੇਰੀ ਜੁੱਤੀ ਤੂੰ ਪਾ ਲੈ, ਵੇਖੋ ਕਿੰਨੀ ਨੇੜਤਾ, ਕਿੰਨੀ ਨਜ਼ਦੀਕ, ਮੇਰਾ ਜੋੜਾ ਪਾ ਲੈ। ਹੁਣ ਜੇ ਨਾ ਕਰਦਾ ਤਾਂ ਵੀ ਅਵੱਗਿਆ, ਨਾ ਨਹੀਂ ਕਰਨੀ, ਜੋ ਗੁਰੂ ਨੇ ਦੇਣਾ ਉਹ ਲੈਣਾ। ਪਰ ਇੱਕ ਕਸਵੱਟੀ ਲੱਗ ਗਈ, ਉੱਥੇ ਗਿਆਨ ਨੇ ਕੰਮ ਦੇਣਾ ਜਿਹੜਾ ਕਿਤਾਬ ਵਿੱਚੋਂ ਨਹੀਂ ਆਏਗਾ। ਸਿੱਖ ਨੇ ਦੋਵੇਂ ਹੱਥ ਕਰਕੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਜੋੜੇ ਸਨ ਆਪਣੇ ਹੱਥਾਂ ਵਿੱਚ ਲੈ ਲਏ ਤੇ ਮਹਾਰਾਜ ਕਹਿੰਦੇ ਪੈਰੀ ਪਾ ਕੇ ਪਿੱਛੇ ਤੁਰ। ਸਤਿਗੁਰੂ ਨੇ ਘੋੜਾ ਫਿਰ ਅੱਗੇ ਤੋਰ ਲਿਆ, ਸਿੱਖ ਪਿੱਛੇ ਭੱਜਣ ਲੱਗ ਪਿਆ। ਤੇ ਜਦੋਂ ਸਾਧ ਸੰਗਤ ਜੀ ਥੋੜ੍ਹੀ ਦੂਰ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਘੋੜਾ ਰੋਕ ਕੇ ਵੇਖਿਆ ਵੀ ਸਿੱਖ ਨੇ ਜੋੜਾ ਪਾਇਆ ਕਿ ਨਹੀਂ, ਤੇ ਮਹਾਰਾਜ ਹੈਰਾਨ ਹੋ ਗਏ, ਸਿੱਖ ਨੇ ਜੋੜਾ ਪੈਰਾਂ ਵਿੱਚ ਨਹੀਂ ਪਾਇਆ, ਸਿੱਖ ਜੋੜਾ ਸੀਸ ਤੇ ਰੱਖ ਕੇ ਪਿੱਛੇ ਭੱਜਾ ਹੁੰਦਾ, ਪੈਰੀ ਨਹੀਂ ਪਾਇਆ। ਇਹ ਗਿਆਨ ਕਿੱਥੋਂ ਆਇਆ ਹੈ? ਜੇ ਅੱਜ ਬੁੱਧੀ ਦੇ ਤਲ ਤੇ ਵੇਖਾਂਗੇ ਤੇ ਲੋਕ ਕਹਿਣਗੇ ਪਾਣੀ ਅੱਗੇ ਛਿੜਕਣ ਦਾ ਕੀ ਫਾਇਦਾ ਹੈ, ਫੁੱਲ ਅੱਗੇ ਵਰਖਾ ਕਰਨ ਦਾ ਕੀ ਫਾਇਦਾ ਹੈ, ਇਹ ਤੇ ਕੁਝ ਵੀ ਨਹੀਂ। ਗਿਆਨ ਲਵੋ ਜੀ, ਗਿਆਨ ਲਵੋ। ਇੱਥੇ ਅੜ ਗਿਆ ਸੀ ਆ ਕੇ, ਸਾਡੇ ਅੰਦਰ ਇਸ ਤਰ੍ਹਾਂ ਹੋ ਗਿਆ ਨਾ ਜਿਵੇਂ ਰਾਜਸਥਾਨ ਹੁੰਦਾ, ਰੇਗਿਸਤਾਨ, ਧੂੜ ਉੱਡਦੀ ਵੀ ਉੱਥੇ ਪਿਆਰ ਤੋਂ ਖਾਲੀ ਹੋ ਗਈ। ਗਿਆਨ ਵੀ ਰਵੇ, ਗਿਆਨ 50%, ਸ਼ਰਧਾ 50%, ਦੋ ਪੈਰ ਨੇ। ਸਤਿਗੁਰੂ ਘੋੜੇ ਤੋਂ ਉਤਰੇ ਅਤੇ ਸਿੱਖ ਨੂੰ ਕਹਿੰਦੇ ਨੇ ਤੂੰ ਸੀਸ 'ਤੇ ਰੱਖਿਆ, ਕਹਿਣ ਲੱਗਾ ਮਹਾਰਾਜ ਮੇਰੇ ਵਿੱਚ ਤਾਂ ਮੈਂ ਹਜ਼ਾਰਾਂ ਜਨਮ ਵੀ ਬੰਦਗੀ ਕਰਦਾ ਰਹਾਂ ਅਤੇ ਉਹ ਪਾਇਆ ਨਹੀਂ ਆਉਂਦੀ, ਮੈਂ ਤੁਹਾਡੇ ਪੈਰ ਜੋੜੇ ਦੇ ਵਿੱਚ ਆਪਣਾ ਪੈਰ ਪਾ ਲਵਾਂ। ਸਤਿਗੁਰੂ ਨੇ ਬਾਂਹ ਫੜੀ, ਇੱਕ ਭਰ ਕੇ ਨਜ਼ਰ ਵੇਖੀ ਅਤੇ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ, ਆਪਣੇ ਵਰਗਾ ਬਣਾ ਲਿਆ ਉਸ ਸਿੱਖ। ਇਹ ਹੈ ਸਿੱਖੀ, ਅਦਬ ਨਾਲ ਹੀ ਸਿੱਖੀ ਸਮਝ ਆਉਂਦੀ ਏ। ਇਸ ਕਰਕੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਨਾਲ ਚਲਾਕੀਆਂ ਕੀਤੀਆਂ ਨੇ, ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਉਹ ਮਨੁੱਖ ਚੰਗੇ ਨਹੀਂ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਗੋਪਿਆ ਲੁਕਾਇਆ ਹੈ। ਇਹ ਮੈਂ ਵਿੱਚੋਂ ਅਰਥ ਲਿਆ ਸੀ ਅਤੇ ਮੈਂ ਸਮੇਂ ਵਿੱਚ ਰਹਿ ਕੇ ਯਤਨ ਕਰਾਂਗਾ। ਸਲੋਕ ਜਿਹੜੇ ਨੇ, ਸਲੋਕਾਂ ਦੇ ਵਿੱਚ ਇੱਕ ਸ਼ਬਦ ਕਿਹਾ, ਉਹ ਵੀ 5 ਮਿੰਟ ਸਮਝਣ ਵਾਲਾ, ਉਹ ਸ਼ਬਦ ਦੇ ਉਥਾਰ ਹੈ। ਤੁਸੀਂ ਸਵੇਰੇ ਹੁਕਮਨਾਮਾ ਸੁਣਿਆ ਹੋਵੇ, ਸਮਝਾਉਂਦੇ ਨੇ ਉਸ ਬੰਦੇ ਨੂੰ ਜਿਹਨੇ ਗੁਰੂ ਨੂੰ ਲੁਕਾਇਆ, ਉਹ ਕਹਿੰਦੇ ਰੇ ਨਰ ਉਥਾਰੈ ਦੱਬੇ ਉਹ, ਰੇ ਨਰ ਉਥਾਰੈ ਦੱਬੇ ਉਹ, ਦੱਬੇ ਉਹ ਸ਼ਬਦ ਹੈ, ਹਾਹਾ ਪੈਂਦਾ, ਹਾਹਾ ਕਿਸੇ ਕਾਰਨ ਪਾਇਆ, ਹਾਹਾ ਨੂੰ ਅਸੀਂ ਸਾਈਲੈਂਟ ਨਹੀਂ ਕਰ ਸਕਦੇ। ਹਾਹਾ ਸ਼ਬਦ ਹਿਰਦੇ ਨਾਲ ਸੰਬੰਧਿਤ ਹੈ। ਠੀਕ ਹੈ, ਵਿਆਕਰਨ ਆਪਣੀ ਥਾਂ 'ਤੇ ਮੁਬਾਰਕ ਹੈ, ਰਾਹ ਦਿੰਦੀ ਹੈ। ਉਹ ਇੱਕ ਉਹ ਗੱਡਾ ਹੈ, ਜਦੋਂ ਬੱਚੇ ਤੋਂ ਤੁਰਿਆ ਨਹੀਂ ਜਾਂਦਾ ਆਪਾਂ ਗੱਡਾ ਲਿਆ ਕੇ ਦੇ ਦਿੰਦੇ ਹਾਂ, ਬੇਟਾ 4 ਦਿਨ ਇਹਦੇ ਨਾਲ ਰਿੜ ਲੈ ਫਿਰ ਤੁਰਨਾ ਸਿੱਖ ਲੈ। ਪਰ ਗੱਡੇ ਨਾਲ ਸਾਰੀ ਉਮਰ ਨਹੀਂ ਤੁਰਿਆ ਜਾਂਦਾ, ਸਾਰੀ ਬਾਣੀ ਵਿਆਕਰਨ ਦੇ ਤਹਿਤ ਨਹੀਂ ਅਸੀਂ ਪੜ੍ਹ ਸਕਦੇ। ਦੱਬੇ ਉਹ ਹਾਹਾ ਸ਼ਬਦ ਮਨੁੱਖ ਦੇ ਹਿਰਦੇ ਨਾਲ ਸੰਬੰਧਿਤ ਹੈ, ਅਤੇ ਜਦੋਂ ਹਾਹਾ ਸ਼ਬਦ ਸਿੱਖ ਬਾਣੀ ਵਿੱਚ ਪੜ੍ਹਦਾ, ਉਸ ਲਫ਼ਜ਼ ਦਾ ਸਿੱਧਾ ਚੋਟ ਜਿਹੜੀ ਹੈ ਬੰਦੇ ਦੇ ਹਿਰਦੇ 'ਤੇ ਲੱਗਦੀ ਹੈ। ਇਹ ਕਾਰਨ ਵਾਹਿਗੁਰੂ ਸ਼ਬਦ ਦੇ ਵਿੱਚ ਹੈ ਕਿ ਹਿਰਦੇ ਨੂੰ ਜਗਾਉਣ ਵਾਸਤੇ ਰੇ ਨਰ ਉਥਾਰੈ ਦੱਬੇ ਉਹ ਸੁੱਤਿਆਂ ਗਈ ਵਿਹਾਏ। ਹੁਣ ਉਥਾਰੇ ਸ਼ਬਦ ਨੂੰ ਆਪਾਂ ਸਮਝਾਂਗੇ ਕਿ ਉਹ ਕੀ ਹੈ, ਫਿਰ ਆਪਾਂ ਅੱਖਰੀ ਅਰਥ ਪੰਕਤੀਆਂ ਦੇ ਵਿੱਚ ਕਰਾਂਗੇ। ਮਹਿੰਗੇ ਸ਼ਬਦ ਨੇ, ਆਪ ਜੀ ਇਕਾਗਰਤਾ ਬਖਸ਼ੋਗੇ। ਉਥਾਰੈ ਦਾ ਮਤਲਬ ਆਪਾਂ ਥੋੜ੍ਹਾ ਜਿਹਾ ਸਮਝਦੇ ਹਾਂ। ਭਾਈ ਸਾਹਿਬ ਨੂੰ ਬੇਨਤੀ ਹੈ ਕਿ ਪਹਿਲੀ ਪੰਕਤੀ ਦਾ ਪਾਠ ਕਰਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਰੇ ਜਨ ਉਥਾਰਾ ਦੱਬਿਓ ਸੁੱਤਿਆਂ ਗਈ ਵਿਹਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਜਨ ਨੂੰ, ਸਾਨੂੰ ਸਮਝਾਉਂਦੇ ਨੇ। ਹੇ ਜਨ, ਜਨ ਸ਼ਬਦ ਦਾ ਵੈਸੇ ਅਰਥ ਹੈ ਜਿਹਨੇ ਜਨਮ ਲਿਆ ਹੈ, ਇੱਕ ਇੱਕ ਅਰਥ ਭਾਵ ਰੱਖਦਾ ਹੈ। ਹੇ ਜਨ, ਰੇ ਜਨ ਉਥਾਰੈ ਦੱਬਿਓ, ਉਥਾਰੈ ਇੱਕ ਬਿਮਾਰੀ ਹੈ ਕਿ ਜਿਸ ਬੰਦੇ ਦੇ ਮੇਦੇ ਦੇ ਵਿੱਚ ਨੁਕਸ ਹੋਵੇ ਅਤੇ ਦਿਮਾਗ ਕਮਜ਼ੋਰ ਹੋਵੇ, ਰਾਤ ਨੂੰ ਕਈ ਵਾਰੀ ਉਹ ਸੁੱਤਾ ਹੋਇਆ ਇੰਜ ਪ੍ਰਤੀਤ ਕਰਦਾ ਵੀ ਮੇਰੀ ਛਾਤੀ 'ਤੇ ਚੜ੍ਹ ਕੇ ਕੋਈ ਬਹਿ ਗਿਆ, ਜਾਂ ਰਾਤ ਨੂੰ ਸਾਡੀ ਛਾਤੀ 'ਤੇ ਹੱਥ ਪਿਆ ਰਹੇ ਅਤੇ ਸੌਂ ਜਾਈਏ, ਇੰਜ ਲੱਗਦਾ ਕਿਸੇ ਰਾਕਸ਼ਸ ਨੇ, ਕਿਸੇ ਜਾਨਵਰ ਨੇ ਸਾਨੂੰ ਦੱਬ ਲਿਆ। ਇਹ ਤੋਂ ਫਿਰ ਪਖੰਡੀਆਂ ਦੀਆਂ ਦੁਕਾਨਾਂ ਬੜੀਆਂ ਚੱਲਦੀਆਂ ਸਵੇਰੇ, ਜੀ ਰਾਤ ਜੀ ਮੈਨੂੰ ਕਿਸੇ ਨੇ ਦੱਬ ਲਿਆ ਜੀ। ਉਹ ਕਿਸੇ ਨੇ ਦੱਬਿਆ, ਆਪਣਾ ਹੱਥ ਪਿਆ ਸੀ ਉੱਤੇ। ਉਹ ਸਰੀਰ ਦਾ ਕੋਈ ਨੁਕਸ ਹੈ, ਡਾਕਟਰ ਤੋਂ ਚੈੱਕ ਕਰਾਉਣਾ ਚਾਹੀਦਾ, ਉਹਦੇ ਨਾਲ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਕਿਸੇ ਨੂੰ ਉਥਾਰ ਵਾਪਰ ਜਾਏ, ਉਥਾਰ ਹੈ ਸ਼ਬਦ ਜੇ, ਕਿ ਉਹਦੇ ਅੰਦਰ ਉਹਦੇ ਸਰੀਰ 'ਤੇ ਬੋਝ ਪੈ ਜਾਏ, ਜਦੋਂ ਲੰਮਾ ਪਿਆ ਹੁਣ ਉਦੋਂ ਕੀ ਵਾਪਰਦਾ, ਉਦੋਂ ਉਹਨੂੰ ਉਹਦਾ ਜੀ ਕਰਦਾ ਮੈਂ ਉੱਠਾਂ ਪਰ ਉੱਠ ਨਹੀਂ ਸਕਦਾ, ਉਹਨੂੰ ਪਤਾ ਹੁੰਦਾ, ਜ਼ੋਰ ਲਾਉਂਦਾ, ਉਹਦੇ ਮੂੰਹ ਵਿੱਚੋਂ ਆਵਾਜ਼ ਵੀ ਨਹੀਂ ਨਿਕਲੇਗੀ, ਉਹ ਦੱਬਿਆ ਜਾਂਦਾ, ਸਭ ਕੁਝ ਸਾਇਲੈਂਟ ਹੋ ਜਾਂਦਾ ਉਹਦੇ ਸਰੀਰ ਦਾ, ਉਹਨੂੰ ਉਥਾਰੇ ਕਿਹਾ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਜਿਨ੍ਹਾਂ ਲੋਕਾਂ ਦੇ ਮਨ ਦੇ ਉੱਤੇ ਮਾਇਆ ਨੇ ਆਪਣਾ ਹੱਥ ਰੱਖ ਦਿੱਤਾ, ਉਹ ਇਸ ਤਰ੍ਹਾਂ ਦੱਬੇ ਜਾਂਦੇ ਨੇ, ਭਾਵੇਂ ਉਹ ਕਿੰਨਾ ਰੌਲਾ ਪਾਉਣ, ਉਹ ਵਿੱਚੋਂ ਨਿਕਲ ਨਹੀਂ ਸਕਦੇ, ਜਾਗ ਨਹੀਂ ਸਕਦੇ, ਉੱਥੇ ਹੀ ਫਸੇ ਰਹਿੰਦੇ ਨੇ। ਇੱਕ ਸੁਪਨਾ ਚੱਲਦਾ ਉਹਨਾਂ ਦੀ ਜ਼ਿੰਦਗੀ, ਜਾਗ ਨਹੀਂ ਆਉਂਦੀ, ਹੋਸ਼ ਨਹੀਂ ਆਉਂਦੀ, ਤੇ ਮਨੁੱਖ ਉਹਦੇ ਵਿੱਚ ਫਸ ਜਾਂਦਾ। ਉੱਥੇ ਉਹਨੂੰ ਲੱਖ ਗਿਆਨ ਸੁਣਾਓ, ਉਹਦੇ ਤੱਕ ਗਿਆਨ ਪਹੁੰਚਦੇ ਨੇ, ਕਿਉਂਕਿ ਅੱਗੇ ਬਚਨ ਆਉਣਗੇ, ਗੁਰੂ ਦਾ ਸ਼ਬਦ ਸੁਣ ਕੇ ਤੂੰ ਜਾਗਦਾ ਕਿਉਂ ਨਹੀਂ, ਜਾਗੇ ਵਿਚਾਰਾ ਕਿਵੇਂ, ਉਹਦੇ ਤੱਕ ਆਵਾਜ਼ ਨਹੀਂ ਜਾਂਦੀ। ਉਹਨੂੰ ਕੋਈ ਪਾਠ ਕੋਈ ਗਿਆਨ ਨਹੀਂ ਉਠਾ ਸਕੇਗਾ, ਉਹਨੂੰ ਇੱਕ ਝਟਕਾ ਉਠਾਏਗਾ, ਝਟਕਾ ਜਦੋਂ ਗੁਰੂ ਨੇ ਬਾਂਹ ਫੜ ਕੇ ਹਿਲਾ ਦੇਣਾ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿੱਦਣ ਤਲਵਾਰ ਖਿੱਚ ਕੇ ਪੰਜ ਸਿੱਖਾਂ ਦੇ ਸਿਰ ਵੱਢੇ ਤੇ ਮਸੰਦਾ ਨੇ ਕਿਹਾ, ਮਾਤਾ ਜੀ ਪਹਿਲੇ ਗੁਰੂ ਤੇ ਸਿੱਖ ਜਿਉਂਦੇ ਕਰਦੇ ਸਨ, ਇਹ ਮਾਰਨ ਲੱਗ ਪਏ ਨੇ। ਤੇ ਮਾਤਾ ਜੀ ਨੇ ਕਿਹਾ, ਲਾਲ ਜੀ ਇਹ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ, ਮਾਂ ਇਹ ਬੰਦੇ ਉਥਾਰੇ ਥੱਲੇ ਦੱਬਿਆ ਹੋਇਆ, ਇਹ ਹਿੰਦੁਸਤਾਨ ਉਥਾਰੇ, ਇਹ ਗਿਆਨ ਨਾਲ ਨਹੀਂ ਜਾਗਦਾ, ਹੁਣ ਤਲਵਾਰ ਨਾਲ ਜਗਾਉਣਾ ਪਏਗਾ, ਇਹਦੇ ਨਾਲ ਇਹਨਾਂ ਨੂੰ ਜਾਗ ਆਵੇਗੀ। ਇਸ ਤਰ੍ਹਾਂ ਜਦੋਂ ਜੀਵਨ ਸੁੱਤਾ ਪਿਆ ਹੈ, ਰੇ ਜਨ ਉਥਾਰੇ ਦੱਬਿਓ, ਇਸ ਤਰ੍ਹਾਂ ਮਾਇਆ ਦੇ ਪ੍ਰਭਾਵ ਦੇ ਥੱਲੇ ਜੀਵਨ ਦੱਬਿਆ ਰਹਿੰਦਾ, ਸੁੱਤਿਆਂ ਗਈ ਵਿਹਾਏ, ਤੇ ਇਹ ਜ਼ਿੰਦਗੀ ਜਿਹੜੀ ਹੈ ਇਸ ਤਰ੍ਹਾਂ ਨੀਂਦ ਦੇ ਵਿੱਚ ਹੀ ਲੰਘਦੀ ਜਾ ਰਹੀ ਹੈ, ਨੀਂਦ ਵਿੱਚ ਗੁਜ਼ਰ ਰਹੀ ਹੈ।
ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ।
ਇਸ ਮਾਇਆ ਦੇ ਪ੍ਰਭਾਵ ਕਰਕੇ ਸਤਿਗੁਰੂ ਦਾ ਸ਼ਬਦ ਸੁਣ ਕੇ ਮਨ ਜਾਗਿਆ ਹੀ ਨਹੀਂ, ਔਰ ਅੰਦਰ ਚਾਹ ਪੈਦਾ ਨਹੀਂ ਹੁੰਦਾ, ਕਿਉਂਕਿ ਚਾਹ ਪੈਦਾ ਉਦੋਂ ਹੋਵੇਗਾ ਜਦੋਂ ਸੰਸਾਰ ਤੋਂ ਵਿਰਾਗ ਹੋਵੇਗਾ। ਦੋ ਚੀਜ਼ਾਂ ਇਕੱਠੀਆਂ ਨੇ, ਜਿਵੇਂ ਆਪਾਂ ਕਹਿੰਦੇ ਹਾਂ ਬੱਚੇ ਨੇ ਜਨਮ ਲਿਆ, ਬੱਚੇ ਨੇ ਜਨਮ ਬਾਅਦ ਵਿੱਚ ਲਿਆ, ਪਹਿਲਾਂ ਬੱਚੇ ਦੀ ਮਾਂ ਮਾਂ ਬਣੀ ਹੈ, ਪਹਿਲਾਂ ਸੰਸਾਰ ਤੋਂ ਵਿਰਾਗ ਪੈਦਾ ਹੋਵੇਗਾ, ਚਾਹ ਬਾਅਦ ਵਿੱਚ ਪੈਦਾ ਹੋਵੇਗਾ, ਨਹੀਂ ਤੇ ਚਾਹ ਨਹੀਂ ਪੈਦਾ ਹੁੰਦਾ। ਆਪਾਂ ਸੁਸਤ ਜਿਹਾ ਰਹਿੰਦੇ ਹਾਂ, ਪਾਠ ਕਰਨੇ ਹਾਂ, ਨੀਂਦ ਆ ਗਈ, ਹੰਘਲਾਟ ਜਿਹਾ ਆ ਗਿਆ, ਪਤਾ ਹੀ ਨਹੀਂ ਲੱਗਾ ਪਾਠ ਕਦੋਂ ਲੰਘ ਗਿਆ, ਕਿਉਂ ਅਜੇ ਸੰਸਾਰ ਵਿੱਚ ਖਿੱਚ ਹੈ, ਇਸ ਕਰਕੇ ਚਾਹ ਨਹੀਂ ਪੈਦਾ ਹੁੰਦਾ। ਜਿੱਦਣ ਵਿਰਾਗ ਪੈਦਾ ਹੋਵੇਗਾ ਉਦਣ ਚਾਉ ਪੈਦਾ ਹੋਵੇਗਾ। ਸਤਿਗੁਰੂ ਜੀ ਦਾ ਇੱਕ ਸ਼ਬਦ ਸਾਰੇ ਪੜ੍ਹੀਏ, ਨਾਲੇ ਹਾਜ਼ਰੀ ਲੱਗ ਜਾਏਗੀ ਸਾਰਿਆਂ ਨੇ, ਕਿਰਪਾ ਕਰਨੀ। ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈਰਾ ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ
ਬੈਰਾਗ ਪਿਆ,
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ
ਦੇਖ ਦੇਖਣੇ ਕਾ ਚਾਓ,
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ
ਦੇਖਣੇ ਕਾ ਚਾਓ,
ਧੰਨ ਸੋ ਤੇਰਾ ਥਾਨ, ਧੰਨ ਸੋ ਤੇਰਾ ਥਾਨ, ਧੰਨ ਸੋ
ਤੇਰਾ ਥਾਨ,
ਤੇਰਾ ਮੁਖ ਸੁਹਾਵਾ ਜੀਓ, ਤੇਰਾ ਮੁਖ ਸੁਹਾਵਾ ਜੀਓ, ਤੇਰਾ
ਮੁਖ ਸੁਹਾਵਾ ਜੀਓ, ਤੇਰਾ ਮੁਖ
ਸਹਿਜ ਧੁਨ ਬਾਣੀ, ਸਹਿਜ ਧੁਨ ਬਾਣੀ,
ਸਹਿਜ ਧੁਨ ਬਾਣੀ, ਸਹਿਜ ਧੁਨ ਬਾਣੀ,
ਮਨ ਬੈਰਾਗ ਪਿਆ, ਮਨ ਬੈਰਾਗ ਪਿਆ,
ਮਨ ਬੈਰਾਗ ਪਿਆ, ਮਨ ਬੈਰਾਗ ਪਿਆ,
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ,
ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ
ਹਰ ਦੂਜੜੀ ਲਾਮ ਮਨ ਬੈਰਾਗ ਪਿਆ। ਬਲਰਾਮ ਜੀ, ਜਿਸ ਬੱਚੀ ਦਾ ਪੇਕੇ ਘਰ ਨਾਲੋਂ ਬੈਰਾਗ ਨਹੀਂ ਪੈਦਾ ਹੁੰਦਾ, ਉਹਦੇ ਸਹੁਰੇ ਘਰ ਨਾਲ ਚਾਉ ਨਹੀਂ ਪੈਦਾ ਹੋਵੇਗਾ, ਉਹਦੀ ਦੁਬਧਾ ਨਹੀਂ ਹਟੇਗੀ। ਜਿਸ ਧਾਰਮਿਕ ਜਗਿਆਸੂ ਦਾ ਸੰਸਾਰ ਦੇ ਪਦਾਰਥ ਤੋਂ ਮੋਹ ਖੰਡਿਤ ਨਹੀਂ ਹੋਵੇਗਾ, ਬੈਰਾਗ ਨਹੀਂ ਪੈਦਾ ਹੋਵੇਗਾ, ਨਿਰੰਕਾਰ ਦੇ ਘਰ ਵਿੱਚ ਉਹਦਾ ਪ੍ਰੇਮ ਨਹੀਂ ਪੈਦਾ ਹੋ ਸਕਦਾ। ਇਸ ਕਰਕੇ ਕਹਿੰਦੇ ਨੇ ਕਿ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਇਸ ਤਰ੍ਹਾਂ ਨਹੀਂ ਚਾਹ ਉਪਜਦਾ, ਕਿਉਂਕਿ ਤੂੰ ਡਬਲ ਮਾਈਂਡਡ ਹੈ, ਦੁਬਧਾ ਵਿੱਚ ਹੈ। ਅੱਗੇ ਮਹਾਰਾਜ ਬਚਨ ਕਰਦੇ ਹਨ,
ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ।
ਹਾਂਜੀ, ਸਰੀਰ ਉਹ ਜਲ ਜਾਏ, ਸੜ ਜਾਏ, ਜਿਹੜਾ ਗੁਰੂ ਦੀ ਕਾਰ ਨਹੀਂ ਕਰਦਾ, ਜਿਹੜਾ ਗੁਰੂ ਦੇ ਹੁਕਮ ਵਿੱਚ ਨਹੀਂ ਕਰਦਾ। ਭਾਈ ਸਾਹਿਬ ਇੰਜ ਪੜ੍ਹ ਰਹੇ ਨੇ ਜਿਵੇਂ ਕਥਾ ਹੋ ਰਹੀ, ਵਿਰਾਮ ਵਿਸ਼ਰਾਮ ਲੱਗ ਰਹੇ ਨੇ, ਸਮਝ ਆ ਰਹੀ ਆਪ ਜੀ ਨੂੰ। ਇਸ ਕਰਕੇ ਕਹਿੰਦੇ ਉਹ ਸਰੀਰ ਸੜ ਜਾਏ, ਇਹਦੇ ਅਰਥ ਬਣਦੇ ਨੇ ਜਿਹੜਾ ਗੁਣਾਂ ਤੋਂ ਬਾਹਰਾ ਹੈ, ਗੁਣਾਂ ਤੋਂ ਬਾਹਰਾ, ਗੁਰੂ ਦਾ ਕਾਰਜ ਨਹੀਂ ਕਰਦਾ, ਗੁਰੂ ਦੇ ਦੱਸੇ ਮਾਰਗ ਤੇ ਨਹੀਂ ਤੁਰਦਾ।
ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜਾ ਪਾਏ।
ਮਹਾਰਾਜ ਕਹਿੰਦੇ ਇਹ ਉਥਾਰਾ ਕਿਉਂ ਦੱਬਿਆ ਹੋਇਆ ਹੈ? ਹਉਮੈ ਦੇ ਪਹਾੜ ਥੱਲੇ ਦੱਬਿਆ ਗਿਆ ਹੈ, ਦੁਬਧਾ ਵਿੱਚ ਪੈ ਗਿਆ ਹੈ, ਇਹਦਾ ਜੀਵਨ ਜਿਹੜਾ ਹੈ ਦੁਬਧਾ ਵਿੱਚ ਫਸਿਆ ਹੋਇਆ ਹੈ, ਔਰ ਇਹ ਜਗਤ ਸੜਦਾ ਮੈਂ ਵੇਖਿਆ ਹੈ। ਇਸ ਦੂਜੇ ਭਾਵਨਾ ਕਰਕੇ, ਦਵੈਤ ਕਰਕੇ, ਡਬਲ ਮਾਈਂਡ ਹੋਣ ਕਰਕੇ ਇਹਦੇ ਜੀਵਨ ਵਿੱਚ ਤ੍ਰੇੜਾਂ ਆ ਚੁੱਕੀਆਂ ਹਨ।
ਨਾਨਕ ਗੁਰ ਸਰਣਾਈ ਉਬਰੇ, ਸੱਚ ਮਨ ਸ਼ਬਦ ਧਿਆਏ।
ਜਿਨ੍ਹਾਂ ਨੇ ਆਪਣੇ ਮਨ ਵਿੱਚ ਗੁਰੂ ਕੇ ਸ਼ਬਦ ਦਾ ਧਿਆਨ ਕੀਤਾ ਹੈ, ਸੱਚੇ ਸ਼ਬਦ ਦਾ ਨਾਮ ਦਾ ਧਿਆਨ ਕੀਤਾ ਹੈ, ਨਾਮ ਜਪਿਆ, ਉਹ ਗੁਰੂ ਦੀ ਸ਼ਰਨ ਵਿੱਚ ਹੈ। ਨਾਨਕ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਭਰੇ ਹਨ।
ਮਹਲਾ ਤੀਜਾ ਸ਼ਬਦ ਰੱਤੇ ਹਉ ਮੈਂ ਗਈ, ਸੋਭਾਵੰਤੀ ਨਾਰ।
ਗੁਰੂ ਕੇ ਉਪਦੇਸ਼ ਵਿੱਚ ਜਦੋਂ ਜੀਵਨ ਰੰਗਿਆ ਗਿਆ, ਮਨ ਰੰਗਿਆ ਗਿਆ, ਉਹ ਨਾਰ ਸੋਭਾਵੰਤੀ ਹੋ ਗਈ। ਇੱਥੇ ਨਾਰ ਦੇ ਅਰਥ ਨੇ ਸੁਰਤੀ, ਇੱਥੇ ਨਾਰ ਦੇ ਅਰਥ ਇਸਤਰੀ ਨਹੀਂ ਹਨ। ਮਨੁੱਖ ਦੀ ਸੁਰਤੀ ਸ਼ੋਭਾ ਨਾਲ ਭਰੀ ਗਈ, ਗੁਣਾਂ ਨਾਲ ਭਰੀ ਗਈ, ਉਹਦੀ ਸੁਰਤੀ ਜਿਹੜੀ ਹੈ, ਕਿਉਂਕਿ ਸੁਰਤੀ ਇਸਤਰੀ ਲਿੰਗ ਹੈ, ਇਸ ਕਰਕੇ ਨਾਰ ਸ਼ਬਦ ਆਇਆ, ਉਹ ਸ਼ੋਭਾ ਸਹਿਤ ਹੋਈ ਹੈ।
ਫਿਰ ਕੈ ਭਾਣੈ ਸਦਾ ਚੱਲੈ ਤਾਂ ਬਣਿਆ ਸਿਗਾਰ।
ਕਿਉਂਕਿ ਪਿਰ ਕੇ ਭਾਣੇ ਗੁਰੂ ਦੇ ਭਾਣੇ ਵਿੱਚ ਚੱਲ ਰਹੀ ਹੈ, ਤਾਂ ਉਹਦੇ ਜੀਵਨ ਵਿੱਚ ਚੰਗੇ ਗੁਣਾਂ ਦਾ ਸ਼ਿੰਗਾਰ ਬਣ ਚੁੱਕਾ ਹੈ। ਇੱਥੇ ਪਿਰ ਕੌਣ ਹੈ? ਪਿਰ ਦਾ ਅਰਥ ਹੈ ਪਤੀ, ਇੱਥੇ ਪਿਰ ਦਾ ਅਰਥ ਹੈ ਸ਼ਬਦ। ਸ਼ਬਦ ਪਤੀ ਹੈ, ਸੁਰਤੀ ਪਤਨੀ ਹੈ। ਜਿੱਥੇ ਜਿੱਥੇ ਬਾਣੀ ਵਿੱਚ ਆਏਗਾ, ਆਪਾਂ ਪੜ੍ਹਦੇ ਨੇ ਆ ਸ਼ਬਦ, ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਵਿਆਹ ਹੁੰਦਾ ਹੈ, ਕਹਿੰਦੇ ਹੁਣ ਪਤੀ ਪਤਨੀ ਆਨੰਦ ਕਰਨ, ਇੱਥੇ ਸ਼ਬਦ ਪੜ੍ਹ ਲਓ, ਹਰਜ ਨਹੀਂ। ਪਰ ਨਰ ਤੇ ਨਾਰੀ ਦਾ ਅਰਥ ਸਮਝੀਏ, ਨਰ ਦਾ ਅਰਥ ਹੈ ਸ਼ਬਦ, ਨਾਰੀ ਦਾ ਅਰਥ ਹੈ ਸੁਰਤੀ। ਜਿੱਥੇ ਸ਼ਬਦ ਤੇ ਸੁਰਤੀ ਦਾ ਕਨੈਕਸ਼ਨ ਜੁੜਦਾ ਹੈ, ਉੱਥੋਂ ਧਰਮ ਸ਼ੁਰੂ ਹੁੰਦਾ ਹੈ। ਉਹਦੇ ਤੋਂ ਪਹਿਲਾਂ ਉਹਦੇ ਜੀਵਨ ਵਿੱਚ ਧਰਮ ਹੈ ਹੀ ਨਹੀਂ। ਇਸ ਕਰਕੇ ਉਹ ਸਦਾ ਉਸ ਸ਼ਬਦ ਪਿਰ ਦੇ ਭਾਣੇ ਵਿੱਚ ਚੱਲਦੀ ਹੈ ਸੁਰਤੀ, ਤੇ ਉਹਦੇ ਅੰਦਰ ਗੁਣਾਂ ਦਾ ਸ਼ਿੰਗਾਰ ਬਣਿਆ ਹੈ।
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ।
ਉਸ ਸੁਰਤੀ ਇਸਤਰੀ ਨੇ ਹਿਰਦੇ ਦੀ ਸੋਹਣੀ ਸੇਜ ਵਿਛਾ ਲਈ ਹੈ ਸੁੰਦਰ, ਔਰ ਪਿਰ ਪਰਮਾਤਮਾ ਨੂੰ ਭੋਗਦੀ ਪਈ ਹੈ, ਗੁਰੂ ਕੇ ਸ਼ਬਦ ਦਾ ਰਸ ਭੋਗਦੀ ਹੈ। ਉਹਨੇ ਐਸਾ ਵਾਹਿਗੁਰੂ ਵਰ ਪ੍ਰਾਪਤ ਕਰ ਰਿਹਾ ਉਸ ਸੁਰਤੀ ਨਾਰ ਨੇ।
ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਨਾ ਉਸ ਹਰ ਨੇ, ਨਾ ਉਸ ਸ਼ਬਦ ਨੇ ਕਦੀ ਮਰਨਾ ਹੈ, ਤੇ ਨਾ ਉਸ ਸੁਰਤੀ ਨੂੰ ਦੁੱਖ ਲੱਗਣਾ, ਉਹ ਸੁਰਤੀ ਸਦਾ ਹੀ ਸੁਹਾਗਣ ਨਾਰ ਬਣੀ ਹੈ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰ।
ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹੇ ਨਾਨਕ ਹਰ ਪ੍ਰਭ ਵਾਹਿਗੁਰੂ, ਹਰ ਦਾ ਅਰਥ ਹਰਨ ਕਰਨ ਵਾਲਾ, ਚੋਰੀ ਕਰਨ ਵਾਲਾ, ਦੁੱਖਾਂ ਨੂੰ ਚੋਰੀ ਕਰਨ ਵਾਲਾ, ਤਾਂ ਉਹਨੂੰ ਹਰੀ ਕਿਹਾ। ਉਹਨੇ ਪ੍ਰਭੂ ਨੇ ਮੇਲ ਲਈ ਹੈ, ਉਹ ਸੁਰਤੀ ਆਪਣੇ ਵਿੱਚ ਮਿਲਾ ਲਈ ਹੈ, क्योंकि उस सुरती का जिहड़ा प्यार है गुरु दे नाल जुड़िया होया, उहदा हेत उहदा प्यार गुरु चरणा नाल जुड़िया है जी।
पाउड़ी जिन्ना गुर गोपिया अपना ते नर बुरियारी।
ओ मनुख गुरु रामदास जी कहिंदे ने बड़े ही बुरे ने जिन्ना ने अपने गुरु नू पढ़ के ते गुरु दे अर्थ बदल दिते ने, गुरु नू मन्या नहीं, गुरु दी निंदिया कीती है, गुरु नू लुका दिता है, लोकां विच दुबदा पाईए, आ बाणी गुरु दी नहीं, आ मर्यादा गुरु दी नहीं, आ अस्थान गुरु दा नहीं, ओ नर जिहड़े ने बुरे ने, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਬਾਰੇ ਸ਼ਬਦ ਵਰਤਦੇ ਹਨ।
ਹਰ ਜੀਉ ਤਿਨਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ।
ਅਰਦਾਸ ਦੇ ਰੂਪ ਵਿੱਚ ਕਿਹਾ ਗਿਆ, ਹੇ ਹਰ ਜੀਓ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ, ਮੈਂ ਉਹਨਾਂ ਦਾ ਕਦੀ ਦਰਸ਼ਨ ਹੀ ਨਾ ਕਰਾਂ, ਕਦੀ ਉਹਨਾਂ ਨੂੰ ਵੇਖਾਂ ਹੀ ਨਾ, ਕਿਉਂਕਿ ਉਹ ਪਾਪਿਸਟ ਭ੍ਰਿਸ਼ਟੇ ਗਏ ਨੇ ਪਾਪਾਂ ਦੇ ਵਿੱਚ, ਉਹਨਾਂ ਨੇ ਜੀਵਨ ਦੀ ਹੱਤਿਆ ਕਰ ਦਿੱਤੀ ਏ, ਉਹਨਾਂ ਨੇ ਲੋਕਾਂ ਨੂੰ ਦੁਬਧਾ ਵਿੱਚ ਪਾ ਦਿੱਤਾ ਹੈ, ਲੋਕਾਂ ਨੂੰ ਅੰਦਰੋਂ ਦਵੈਤ ਵਿੱਚ ਲੈ ਗਏ ਨੇ, ਉਹ ਮਹਾਂ ਹਥਿਆਰੇ ਨੇ, ਉਹ ਵੱਡੇ ਹਥਿਆਰੇ ਹਨ।
ਉਹੇ ਘਰ ਘਰ ਫਿਰ ਇੱਕ ਸੁਧ ਮਨ ਜਿਉਂ ਧਰ ਕਟ ਨਾਰੀ।
ਉਹ ਹਰ ਇੱਕ ਘਰ ਵਿੱਚ ਕਸੁੱਧ ਮਨ, ਕਸੁੱਧ ਸ਼ਬਦ ਦਾ ਅਰਥ ਹੈ ਜਿਹਦਾ ਮਨ ਜਿਹਦੀ ਨੀਅਤ ਸਾਫ਼ ਨਹੀਂ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਿਨ੍ਹਾਂ ਦੀ ਨੀਅਤ ਨਹੀਂ ਸਾਫ਼ ਉਹ ਅਸ਼ੁੱਧ ਨੇ, ਉਹ ਘਰ ਘਰ ਫਿਰੈ, ਉਹ ਘਰ ਘਰ ਮੰਗਦੇ ਫਿਰਦੇ ਨੇ, ਉਹਨਾਂ ਦੀ ਭੁੱਖ ਨੇ ਉੱਤਰ ਦੀ। ਕਹਿਣ ਲੱਗੇ ਉਹ ਘਰ ਘਰ ਫਿਰੈ ਕਸੁੱਧ ਮਨ, ਅਸ਼ੁੱਧ ਮਨ ਦੇ ਨਾਲ ਜਿਉਂ ਧਰਕਟ ਨਾਰੀ। ਧਰਕਟ ਨਾਰੀ ਕਰੈਕਟਰਲੈਸ ਇਸਤਰੀ, ਯਾਨੀ ਕਿ ਵਿਵਿਚਾਰਨ ਜਿਹੜੀ ਇਸਤਰੀ ਹੈ, ਵੇਸਵਾ ਵਾਂਗੂ ਫਿਰਦੇ ਨੇ, ਉਹ ਵੇਸਵਾ ਦਾ ਸਰੂਪ ਨੇ, ਕਿਉਂਕਿ ਉਹ ਕੰਮ ਕਰਨ ਲਈ ਤਿਆਰ ਰਹਿੰਦੇ ਜਿਹਦੇ ਵਿੱਚੋਂ ਪੈਸਾ ਆਉਂਦਾ, ਜਿਹਦੇ ਵਿੱਚੋਂ ਸ਼ੋਹਰਤ ਆਉਂਦੀ ਏ। ਸੱਚ ਤਾਂ ਕਹਿਣਾ ਨਹੀਂ, ਸੱਚ ਕਿਆ ਲੋਕ ਨਹੀਂ ਜ਼ਿਆਦਾ ਮਗਰ ਲੱਗਦੇ, ਅਤੇ ਜਿੰਨੇ ਲੋਕ ਜ਼ਿਆਦਾ ਨਹੀਂ ਮਗਰ ਲੱਗਦੇ ਉਨੀ ਮਾਰਕੀਟ ਨਹੀਂ ਚੱਲਦੀ। ਇਸ ਕਰਕੇ ਉਹ ਕੋਈ ਵੀ ਚੀਜ਼ ਬਦਲਣ ਲਈ ਤਿਆਰ ਨੇ, ਕਿਉਂਕਿ ਉਹਨਾਂ ਨੇ ਉਹ ਧਰਕਟ ਨਾਰੀ ਵਾਲਾ ਉਹਨਾਂ ਦਾ ਜੀਵਨ ਹੈ ਜੀ।
ਵੱਡੇ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਪਰ ਵੱਡੇ ਭਾਗਾਂ ਨਾਲ ਜਿਨ੍ਹਾਂ ਮਨੁੱਖਾਂ ਨੂੰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਏ, ਤੇ ਉੱਥੋਂ ਉਹਨਾਂ ਨੂੰ ਜਾਗ ਲੱਗ ਜਾਂਦੀ, ਪਾਸਾ ਬਦਲ ਗਿਆ। ਸੰਗਤ ਹੀ ਜੀਵਨ ਹੈ, ਮਨੁੱਖ ਦਾ ਜੀਵਨ ਉੱਧਰ ਹੀ ਜਾ ਰਿਹਾ ਹੈ ਜਿਵੇਂ ਦੀ ਉਹ ਸੰਗਤ ਕਰਦਾ ਹੈ, ਕਿਉਂਕਿ ਜਿਵੇਂ ਦੀ ਸੰਗਤ ਕਰਦਾ ਹੈ ਉਵੇਂ ਦੇ ਕਰਮ ਕਰਦਾ ਹੈ, ਜਿਵੇਂ ਦੇ ਕਰਮ ਕਰਦਾ ਉਵੇਂ ਦਾ ਸੁਭਾਅ ਬਣਦਾ ਹੈ, ਤੇ ਜਿਵੇਂ ਦਾ ਸੁਭਾਅ ਬਣਦਾ ਉਹਦੇ ਵਿੱਚ ਮਨੁੱਖ ਮਿਲ ਜਾਂਦਾ। ਇਹ ਤਿੰਨ ਚਾਰ ਚੀਜ਼ਾਂ ਆਪਸ ਵਿੱਚ ਜੁੜੀਆਂ ਨੇ, ਇਹਨਾਂ ਦਾ ਮੂਲ ਜਿਹੜਾ ਉਹ ਸੰਗਤ ਹੈ, ਇਸ ਕਰਕੇ ਉਹਨਾਂ ਨੂੰ ਸੰਗਤ ਮਿਲੀ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਜੋ ਵਿਰਾਗੀ ਪੁਰਖ ਭੇਟਿਆ, ਸੰਗਤ ਤੋਂ ਗੱਲ ਸ਼ੁਰੂ ਹੋਈ, ਮਨ ਸੁੱਤਾ ਸੀ, ਸੁਰਤੀ ਸੁੱਤੀ ਸੀ, ਜਾਗ ਪਈ, ਉਹਨਾਂ ਨੂੰ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਸੰਗਤ ਦੀ ਪ੍ਰਾਪਤੀ ਹੋਈ, ਉਹ ਗੁਰਮੁਖ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਵਾਰੇ ਗਏ ਹਨ।
ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ।
ਉਹਨਾਂ ਦੇ ਅੰਦਰ ਇਹੀ ਸਦਾ ਅਰਦਾਸ ਚੱਲਦੀ ਰਹਿੰਦੀ ਕਿ ਹੇ ਸਤਿਗੁਰੂ ਕਿਰਪਾ ਕਰਕੇ ਮੇਲ ਲਵੋ, ਐਸੀ ਸੰਗਤ ਬਖਸ਼ੋ ਜਿਹਦੇ ਨਾਲ ਇਹ ਸੁੱਤਾ ਮਨ ਜੋ ਉਥਾਰੇ ਵਿੱਚ ਦੱਬਿਆ ਹੋਇਆ, ਉਥਾਰੇ ਵਿੱਚ ਜੋ ਬੋਝ ਥੱਲੇ ਦੱਬਿਆ, ਕਹਿੰਦੇ ਉਹ ਜਾਗ ਪਵੇ। ਰਹਿਮਤ ਕਰੋ, ਹਰ ਮੇਲੋ ਸਤਿਗੁਰ ਦਇਆ ਕਰ, ਆਪ ਜੀ ਦਇਆ ਕਰਕੇ ਐਸੀ ਸੰਗਤ ਮੇਲ ਦਿਓ, ਆਪਣੇ ਚਰਨਾਂ ਨਾਲ ਮੇਲ ਦਿਓ, ਬਾਣੀ ਦੀ ਦਾਤ ਬਖਸ਼ਿਸ਼ ਕਰ ਦਿਓ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ, ਐਸੇ ਗੁਰਾਂ ਤੋਂ ਬਲਿਹਾਰੀ ਹਾਂ, ਪਰ ਕਿਵੇਂ ਜਾਗੇਗਾ ਇਸ ਨੀਂਦ ਵਿੱਚੋਂ ਜਿਹੜੀ ਮਾਇਆ ਦੇ ਉਥਾਰੇਪਣ ਵਿੱਚ ਸੁੱਤੀ ਹੋਈ ਹੈ। ਸੁਰਤੀ ਗੁਰੂ ਕੇ ਸ਼ਬਦ ਨਾਲ ਜਾਗਦੀ ਏ, ਗੁਰੂ ਕੇ ਪਿਆਰ ਨਾਲ ਜਾਗਦੀ ਏ। ਆਓ ਪਿਆਰ ਨਾਲ ਇੱਕ ਪੰਕਤੀ ਫਿਰ ਪੜ੍ਹੀਏ। ਜਿਨ੍ਹਾਂ ਦੀ ਸੁਰਤੀ ਜਾਗੀ, ਹੋਸ਼ ਆ ਗਈ, ਨਵਾਂ ਜੀਵਨ ਮਿਲਿਆ, ਗੁਰਸਿੱਖੀ ਦੀ ਦਾਤ ਪ੍ਰਾਪਤ ਹੋਈ, ਇਸ ਜਗਤ ਵਿੱਚ ਰਹਿੰਦਿਆਂ ਅਕਾਲ ਪੁਰਖ ਦੀਆਂ ਬਖਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਇੱਕ ਵਾਰੀ ਉਚਾਰਨ ਕਰੀਏ। ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ,
ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ
ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ,
ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ।
ਮਿਟਿਓ ਅੰਧੇਰ ਮਿਲਤ ਹਰ ਨਾਨਕ, ਮਿਟਿਓ ਅੰਧੇਰ ਮਿਲਤ ਹਰ ਨਾਨਕ,
ਮਿਟਿਓ ਅੰਧੇਰ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ,
ਜਨਮ ਜਨਮ ਕੀ ਸੋਈ ਜਾਗੀ,
ਜਨਮ ਜਨਮ ਕੀ ਸੋਈ ਜਾਗੀ, ਜਨਮ ਜਨਮ ਕੀ ਸੋਈ ਜਾਗੀ,
ਜਨਮ ਜਨਮ ਕੀ ਸੋਈ ਜਾਗੀ।
ਇਸ ਤਰ੍ਹਾਂ ਇਸ ਮਨ ਦੀ ਵੱਡੀ ਨੀਂਦ ਵਿੱਚੋਂ ਗੁਰੂ ਕਿਰਪਾ ਦੁਆਰਾ ਨੀਂਦ ਜਾਗ ਆਉਂਦੀ ਹੈ। ਨੀਂਦ ਵਿੱਚੋਂ ਮਨੁੱਖ ਜਿਹੜਾ ਹੈ ਉਗੜਦਾ ਹੈ। ਸੋ ਸਮੇਂ ਦੀ ਸਾਧ ਸੰਗਤ ਜੀ ਸਮਾਪਤੀ ਹੈ। ਧੰਨ ਗੁਰੂ ਅਮਰਦਾਸ ਜੀ ਦੇ ਬਚਨ ਜੀਵਨ ਵਿੱਚ ਵਸਾਈਏ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਆਪ ਜੀ ਦਰਸ਼ਨ ਕਰਾਏ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹ ਬੜਾ ਪਿਆਰ ਕਰਦੇ ਨੇ, ਉਹਨਾਂ ਦਾ ਧੰਨਵਾਦ। ਅਖੀਰ ਆਪਾਂ ਅਖੀਰਲੀਆਂ ਪੰਕਤੀਆਂ ਪਿਆਰ ਸਹਿਤ ਅਖੀਰਲੀ ਪੰਕਤੀ ਦਾ ਪਾਠ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮਿਲੋ ਸਤਿਗੁਰ ਦਇਆ ਕਰ, ਗੁਰ ਕਉ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।